ਖੰਡ ਦੇਸ਼ ਨੂੰ ਮੇਰਾ ਸੰਦੇਸ਼ਾ ਦੇਵਣਾ ਮੇਰੇ ਕਲਗੀ ਤਾਰ ਦਸ਼ਮੇਸ਼ ਨੂੰ ਸੱਚ ਖੰਡ ਦੇਸ ਨੂੰ ਮੇਰਾ ਸੰਦੇਸ਼ਾ ਦੇਵਣਾ ਮੇਰੇ ਕਲਗੀ ਤਾਰ ਦਸ਼ਮੇਸ ਨੂੰ ਕਲਗੀਆਂ ਵਾਲੇ ਨੂੰ ਮੇਰੇ ਦਿਲ ਦਾ ਹਾਲ ਸੁਣਾਣਾ ਪ੍ਰੀਤਮ ਕਲਗੀਆਂ ਵਾਲੇ
ਨੂੰ
ਚਰਨ ਵੰਦਨਾ ਕਰਨੀ ਮੇਰੀ ਦੁਨੀਆਂ ਦੇ ਰਖਵਾਲੇ ਨੂੰ ਤੇਰੇ ਬਾਜੂ ਕੋਈ ਨਾ ਮੇਰਾ ਤੇਰੇ ਪਾਛੋਂ ਕੋਈ ਨਾ ਮੇਰਾ ਮੇਰੀ ਅਰਜ ਗੁਰੂ ਦਰਵੇਸ਼ ਨੂੰ ਮੇਰਾ ਸੰਦੇਸ਼ਾ ਦੇਣਾ ਗੁਰੂ ਕਲਗੀ ਧਾਰ ਦਸ਼ਮੇਸ਼ ਨੂੰ ਹਜੂਰ ਸਾਹਿਬ ਜਾਣ ਵਾਲੇ ਬਰਸਨੇ ਰਹੀਆਂ ਚਰਨ ਕਮਲ ਧੋਏ ਧੋਏ ਪੀਵਾ ਚਰਨ ਕਮਲ ਧੋਏ ਧੋਏ ਪੀਵਾ ਮੈਨੂੰ ਰੱਖਣਾ ਯਾਦ ਹਮੇਸ਼ ਨੂੰ ਮੇਰਾ ਸੰਦੇਸ਼ਾ ਦੇਣਾ ਗੁਰੂ ਕਲਗੀ ਧਾਰ ਦਸ਼ਮੇਸ਼ ਨੂੰ ਹਜੂਰ ਸਾਹਿਬ ਜਾਣ ਬਰਸਨ ਅੰਮ੍ਰਿਤ ਕਲੀਆਂ ਹਜੂਰ ਸਾਹਿਬ ਦੀ ਪਾਵਨ ਧਰਤੀ ਬਰਸਨ ਅੰਮ੍ਰਿਤ ਕਲੀਆਂ ਸੱਚ ਖੰਡ ਦੇ ਕਰਨ ਦਰਸ਼ਨ ਲੱਖਾਂ ਸੰਗਤਾਂ ਚਲੀਆਂ ਨੇ ਮਨ ਲੋਚੇ ਦਰਸ਼ਨ ਨੂੰ ਮਨ ਲੋਚੇ ਦਰਸ਼ਨ ਨੂੰ ਤੇਰੇ ਕੀਰਤਨ ਰਸ ਉਪਦੇਸ਼ ਨੂੰ ਮੇਰਾ ਸੰਦੇਸ਼ਾ ਦੇਣਾ ਗੁਰੂ ਕਲਗੀ ਧਾਰ ਦਸ਼ਮੇਸ਼ ਨੂੰ ਹਜੂਰ ਸਾਹਿਬ ਜਾਣ ਵਾਲੇ ਵਾਲੇ ਲਖਵੇਰਾ ਸ਼ੀਸ਼ ਝੁਕਾਵਾਂਗਾ ਕਰਦੇ ਕਿਰਪਾ ਬਾਜਾਂ ਵਾਲੇ ਲਕਵੇਰਾਂ ਸ਼ੀਸ ਝੁਕਾਵਾਂਗਾ। ਸ਼ਰਧਾ ਦੇ ਨਾਲ ਹਰ ਸਾਲ ਮੈਂ ਕਰਨ ਯਾਤਰਾ ਆਵਾਂਗਾ। ਚਰਨ ਕਮਲ ਧੋਏ ਧੋਏ ਪੀਵਾਂ, ਚਰਨ ਕਮਲ ਧੋਏ ਧੋਏ ਪੀਵਾਂ। ਮੈਨੂੰ ਰੱਖਣਾ ਯਾਦ ਹਮੇਸ਼ ਨੂੰ, ਮੇਰਾ ਸੰਦੇਸ਼ਾ ਦੇਣਾ। ਗੁਰੂ ਕਲਗੀ ਧਰ ਦਸ਼ਮੇਸ਼ ਨੂੰ, ਹਜੂਰ ਸਾਹਿਬ ਜਾਣ ਵਾਲਿਓ,
ਹਜੂਰ ਸਾਹਿਬ ਜਾਣ ਵਾਲਿਓ।
ਤੁਸੀਂ ਚਲੇ ਹੋ ਸੱਚ ਖੰਡ ਦੇਸ਼ ਨੂੰ, ਮੇਰਾ ਸੰਦੇਸ਼ਾ ਦੇਣਾ। ਮੇਰੇ ਕਲਗੀ ਧਰ ਦਸ਼ਮੇਸ਼ ਨੂੰ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਸ਼ਟ ਦਮਨ ਦਾਤਾ ਜੀ ਨੇ ਕਿਤਨੇ ਜੋਜ ਰਚੇ। ਬਾਲ ਅਵਸਥਾ ਵਿੱਚ ਪਿਤਾ ਨੂੰ ਧਰਮ ਲਈ ਬਲੀਦਾਨ ਦੇਣ ਲਈ ਦਿੱਲੀ ਭੇਜਿਆ, ਬਲੀਦਾਨ ਦਿੱਤਾ। ਫਿਰ ਆਪਨੇ ਧਰਮ ਦਾ ਯੁੱਧ ਕੀਤਾ। ਇਸ ਧਰਮ ਦੇ ਯੁੱਧ ਵਿੱਚ ਆਪਣਾ ਸਾਰਾ ਸਰਬੰਸ ਧਰਮ ਲਈ ਕੁਰਬਾਨ ਕਰ ਦਿੱਤਾ। ਕਿਤਨੇ ਦੁਖੜੇ ਸਹਾਰੇ ਸਰੀਰ ਤੇ, ਪਰ ਦੁੱਖ ਨਹੀਂ ਮੰਨਿਆ। ਕਿਉਂ ਕਿ ਮਹਾਰਾਜ ਨੇ ਆਪ ਆਪਣੀ ਬਾਣੀ ਵਿੱਚ ਕਿਹਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦੁੱਖ ਤਾਂ ਉਹਨੂੰ ਹੁੰਦਾ ਜਿਹੜੇ ਤਮਾਸ਼ੇ ਵਿੱਚ ਕਿਸੇ ਇੱਕ ਧੜੇ ਦੇ ਬਣ ਜਾਂਦੇ ਹਨ। ਉਹ ਧੜਾ ਹਾਰ ਗਿਆ ਤਾਂ ਦੁੱਖ ਹੋਇਆ, ਜੇ ਜਿੱਤ ਗਿਆ ਤਾਂ ਖੁਸ਼ੀ ਹੋਈ। ਪਰ ਮੇਰੇ ਪਾਤਸ਼ਾਹ ਤਾਂ ਤਮਾਸ਼ਾ ਵੇਖਣ ਆਏ ਸੀ, ਕਰਨ ਆਏ ਸੀ। ਮੇਰੇ ਪਾਤਸ਼ਾਹ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ, ਪਵਿੱਤਰ ਧਰਤੀ ਤੇ ਜਦੋਂ ਪਹੁੰਚੇ, ਠਾਰ ਕੀਤੀ ਕੀਤਾ। ਹੁਣ ਮੈਂ ਆਪਣੇ ਖਾਲਸੇ ਨੂੰ ਕੁਝ ਤਨਖਾਹਾਂ ਵੀ ਦਿਆਂ ਤੇ ਬਖਸ਼ੀਸ਼ਾਂ ਵੀ ਦੇਵਾਂ, ਕਿਉਂਕਿ ਗ੍ਰਸਤੀ ਹਨ, ਗ੍ਰਸਤੀ ਨੂੰ ਸਭ ਕੁਝ ਚਾਹੀਦਾ। ਧਨ ਹਨ ਜਿਨ੍ਹਾਂ ਨੇ ਆਪਣਾ ਸਭ ਕੁਝ ਅਰਪਣ ਕਰਕੇ ਵੀ ਮੰਗਿਆ ਕੁਝ ਨਹੀਂ ਮਹਾਰਾਜ ਦੇ ਪਾਸੋਂ। ਜਦੋਂ ਸੰਗਤ ਸਾਹਿਬ ਗੁਰਦੁਆਰੇ ਆਏ, ਇੱਥੇ ਗੁਰੂ ਕੇ ਲੰਗਰ ਚੱਲੇ, ਮਾਲ ਟੇਕਰੀ ਸਾਹਿਬ ਆਪਣੀ ਧਰਤੀ ਪੁੱਟ ਕੇ ਸੋਨੇ ਦੀਆਂ ਅਸ਼ਰਫੀਆਂ ਦੀਆਂ ਢਾਲਾਂ ਭਰ ਭਰ ਕੇ ਗੁਰਸਿੱਖਾਂ ਦੀ ਚੋਲੀ ਵਿੱਚ ਪਾਈਆਂ, ਗਰੀਬ ਗੁਰਬੇ ਦੀਆਂ ਚੋਲੀਆਂ ਭਰੀਆਂ। ਜੋ ਵੀ ਕੋਈ ਆਇਆ ਲੋਕ ਪਰਲੋਕ ਦੇ ਸੁੱਖ ਪਾ ਕੇ ਗਿਆ। ਮੇਰੇ ਪਾਤਸ਼ਾਹ ਨੇ ਇੱਕ ਖੇਲ ਰਚਿਆ, ਜਿਸ ਗੁਰਦੁਆਰਾ ਸਾਹਿਬ ਨੂੰ ਅਸੀਂ ਅੱਜ ਸ਼ਿਕਾਰ ਘਾਟ ਕਹਿੰਦੇ ਹਾਂ, ਇਹ ਗੁਰੂ ਨਾਨਕ ਦੇ ਵਕਤ ਦਾ। ਇੱਥੇ ਕਿਹਦਾ ਸ਼ਿਕਾਰ ਕੀਤਾ? ਇੱਕ ਸ਼ਹਿ ਦਾ ਸ਼ਿਕਾਰ ਕੀਤਾ ਮਹਾਰਾਜ। ਸ਼ਹਿ ਦਾ ਸ਼ਿਕਾਰ ਵੀ ਕੋਈ ਸ਼ਿਕਾਰ ਹੈ? ਆਪ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਬਾਈ ਇਸ ਸ਼ਹਿ ਦਾ ਤੇ ਸਾਡਾ ਸੰਬੰਧ ਹੈ ਗੁਰੂ ਨਾਨਕ ਤੋਂ ਲੈ ਪਹਿਲੀ ਪਾਤਸ਼ਾਹੀ। ਜਦੋਂ ਮੂਲਾ ਖੱਤਰੀ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ, ਇਸੇ ਨੇ ਹੀ ਇਹ ਸਵਾਲ ਕੀਤਾ ਸੀ, ਸਵਾਲ ਦਾ ਜਵਾਬ ਦਿੱਤਾ ਸੀ ਕਿ ਮਰਨਾ ਸੱਚ ਹੈ ਔਰ ਜੀਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਆਇਆ ਤੇ ਚਲੇ ਜਾਣਾ ਇੱਕ ਦਿਨ, ਇਹਦੇ ਵਰਗਾ ਕੋਈ ਸੱਚ ਨਹੀਂ। ਜੇ ਕੋਈ ਕਹਿੰਦਾ ਮੈਂ ਸਦਾ ਲਈ ਬੈਠੇ ਰਹਿਣਾ, ਇਹਦੇ ਵਰਗਾ ਕੋਈ ਝੂਠ। ਕੁਝ ਨਹੀਂ। ਗੁਰੂ ਨਾਨਕ ਦੇ ਦਰਸ਼ਨ ਕਰਨ ਲਈ ਆਇਆ ਮੇਰੇ ਪਾਤਸ਼ਾਹ ਕਹਿਣ ਲੱਗੇ, ਜੇ ਮਰਨਾ ਸੱਚ ਹੈ ਤਾਂ ਮੁੱਲਿਆ ਤੂੰ ਸਾਡੇ ਨਾਲ ਰਹਿ ਕੇ ਬੰਦਗੀ ਕਰ, ਸੇਵਾ ਸਿਮਰਨ ਪਰਪਕਾਰ ਕਰ। ਮਨ ਵੀ ਬਣ ਗਿਆ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰ ਲਵਾਂ। ਮਹਾਰਾਜ ਇੱਕ ਵਾਰ ਮੈਨੂੰ ਘਰ ਜਾਣ ਦਿਓ, ਮੈਂ ਘਰ ਕਹਿ ਤਾਂ ਆਵਾਂ ਨਾ। ਜਦੋਂ ਘਰ ਕਹਿਣ ਲਈ ਆਇਆ ਤਾਂ ਘਰ ਵਾਲੀ ਕਹਿੰਦੀ ਹੈ, ਨਹੀਂ ਤੈਨੂੰ ਸਾਧਾਂ ਨਾਲ ਤੋੜਦੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਪਰਿਵਾਰ ਕਿਵੇਂ ਪੱਲੇਗਾ। ਮੇਰੇ ਪਾਤਸ਼ਾਹ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਲੈਣ ਲਈ ਆਏ ਨਾ ਤੇ ਘਰ ਵਾਲੀ ਨੇ ਮੂਲੇ ਨੂੰ ਗੋਹਿਆਂ ਵਾਲੇ ਕਮਰੇ ਵਿੱਚ ਜਿੱਥੇ ਗੋਹੇ ਸੁੱਕੇ ਹੋਏ ਪਏ ਸੀ ਨਾ ਬਾਲਣ ਲਈ ਰੱਖੇ ਹੋਏ ਸੀ, ਉਹਦੇ ਵਿੱਚ ਵਾੜ ਦਿੱਤਾ ਤੇ ਬਾਹਰੋਂ ਕੁੰਡਾ ਮਾਰ ਦਿੱਤਾ ਤੇ ਗੁਰੂ ਨਾਨਕ ਨੂੰ ਆਖਿਆ, ਮਹਾਰਾਜ ਮੂਲਾ ਘਰ ਨਹੀਂ ਹੈ। ਮਹਾਰਾਜ ਨੇ ਕਿਹਾ, ਬੀਬਾ ਸੋਚ ਲੈ, ਉਹ ਘਰ ਹੀ ਹੈ। ਕਹਿੰਦੀ ਜੀ ਮੈਂ ਜੋ ਬੇਨਤੀ ਕੀਤੀ ਹੈ ਕਿ ਮੂਲਾ ਘਰ ਨਹੀਂ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਨਹੀਂ ਤਾਂ ਨਾ ਸੀ। ਤੇ ਜਦੋਂ ਉਹ ਕਮਰਾ ਖੋਲਿਆ ਜਿੱਥੇ ਲਕੋਇਆ ਸੀ ਤੇ ਮੂਲੇ ਦੀ ਮਿਰਦੂ ਹੋ ਚੁੱਕੀ ਸੀ। ਸਾਰਾ ਪਰਿਵਾਰ ਮੂਲੇ ਖੱਤਰੀ ਨੂੰ ਚੁੱਕ ਕੇ ਲਿਆਇਆ, ਗੁਰੂ ਨਾਨਕ ਦੇ ਅੱਗੇ ਪਾਇਆ, ਮਹਾਰਾਜ ਬੋਲਾਂ ਬਖਸ਼ੋ, ਕਿਰਪਾ ਕਰੋ, ਅਸੀਂ ਭੁੱਲ ਜਾਂਦੇ ਹਾਂ ਕੱਲ ਜੁਗੀ ਜੀਵ। ਤਾਂ ਮੇਰੇ ਪਾਤਸ਼ਾਹ ਨੇ ਕਿਹਾ, ਬਈ ਹੁਣ ਸਮਾਂ ਲੰਘ ਚੁੱਕਿਆ, ਹੁਣ ਦਸਵੇਂ ਜਾਮੇ ਵਿੱਚ ਇਸਦਾ ਉਧਾਰ ਕਰਾਂਗੇ। ਉਹ ਦਸਵੇਂ ਜਾਮੇ ਦੇ ਵਿੱਚ ਭਾਈ ਮੂਲਾ ਸ਼ਹਿ ਦੀ ਜੂਨੀ ਵਿੱਚ ਪਿਆ ਤੇ ਮੇਰੇ ਪਾਤਸ਼ਾਹ ਨੇ ਅੱਜ ਤੀਰ ਚਲਾਇਆ। ਇਹ ਸ਼ਹਿ ਨੂੰ ਜਾ ਕੇ ਲੱਗਿਆ ਤੇ ਸਾਰੀਆਂ ਸੰਗਤਾਂ ਨੇ ਕੀ ਤੱਕਿਆ, ਸ਼ਹਿ ਵਿੱਚੋਂ ਇੱਕ ਐਸਾ ਪੌਰ ਨਿਕਲਿਆ ਜੋ ਇਨਸਾਨੀ ਪੌਰ ਹੈ ਤੇ ਹੱਥ ਜੋੜੇ ਹਨ, ਨਮਸਕਾਰ ਕੀਤੀ ਹੈ, ਲੱਖ ਲੱਖ ਸ਼ੁਕਰਾਨਾ ਕੀਤਾ ਤੇ ਦਰਗਾਹ ਤੋਂ ਬੇਬਾਨ ਆ ਗਏ। ਭਾਈ ਮੂਲੇ ਦੀ ਰੂਹ ਉਸ ਪੁਸ਼ਪ ਬੇਬਾਨ ਵਿੱਚ ਬੈਠ ਕੇ ਜਾ ਰਹੀ ਹੈ ਗੁਰੂ ਨਾਨਕ ਦੇ ਸੱਚਖੰਡ ਵਿੱਚ। ਇਹ ਉਸ ਯਾਦ ਵਿੱਚ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਕਾਇਮ ਹੋਇਆ। ਅਨੇਕਾਂ ਕੌਤਕ ਰਚੇ ਮੇਰੇ ਪਾਤਸ਼ਾਹ ਨੇ ਇੱਥੇ ਆ ਕੇ, ਅਨੇਕਾਂ ਕੌਤਕ ਰਚੇ। ਮਾਤਾ ਸਾਹਿਬ ਦੇਵਾਂ ਦਾ ਵੀ ਗੁਰਦੁਆਰਾ ਐਸਾ ਹੈ ਜਿੱਥੇ ਸਤਿਕਾਰਯੋਗ ਮਾਤਾ ਹਰ ਗੁਰਸਿੱਖ ਨੂੰ ਉਡੀਕਦੀ ਹੈ, ਕਿਉਂਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਉਦੋਂ ਫਿਰ ਦੱਸਿਆ ਜਾਂਦਾ, ਬਈ ਵਾਸੀ ਆਨੰਦਪੁਰ ਦੇ ਹੋ, ਪਿਤਾ ਤੁਹਾਡਾ ਗੁਰੂ ਗੋਬਿੰਦ ਸਿੰਘ ਹੈ ਤੇ ਮਾਤਾ ਸਾਹਿਬ ਦੇਵਾਂ ਹੈ। ਤੇ ਉਹ ਮਾਂ ਵੀ ਉਡੀਕਦੀ ਹੈ ਗੁਰੂ ਕੇ ਸਿੱਖ ਨੂੰ। ਉੱਥੇ ਵੀ ਬੜੇ ਸੁੰਦਰ ਲੰਗਰ ਚੱਲਦੇ ਹਨ, ਬੜੇ ਮਿੱਸੇ ਪ੍ਰਸ਼ਾਦੇ, ਲੱਸੀ, ਹੋਰ ਕਈ ਪਦਾਰਥ ਵਰਤਾਏ ਜਾਂਦੇ ਹਨ। ਇਸੇ ਤਰ੍ਹਾਂ ਹੀਰਾ ਘਾਟ ਹੈ। ਬਹਾਦਰ ਸ਼ਾਹ ਨੇ ਜਦੋਂ ਹੀਰਾ ਭੇਟ ਕੀਤਾ, ਮਹਾਰਾਜ ਨੇ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ। ਜਦੋਂ ਸੁੱਟਿਆ ਬੜਾ ਮਨ ਵਿੱਚ ਦੁੱਖ ਹੋਇਆ, ਬਈ ਇੱਕੋ ਇੱਕ ਇਤਨਾ ਅਮੋਲਕ ਹੀਰਾ ਸੀ ਜਿਹਦੀ ਕੋਈ ਕੀਮਤ ਨਹੀਂ ਦੇ ਸਕਦਾ, ਨਦੀ ਵਿੱਚ ਸੁੱਟ ਦਿੱਤੇ ਨੇ। ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਜੇ ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਬਈ ਅਸੀਂ ਹੀਰਾ ਨਦੀ ਵਿੱਚ ਸੁੱਟ ਦਿੱਤਾ ਤਾਂ ਤੂੰ ਬਈ ਲੈ ਲੈ, ਸਾਡੇ ਤਾਂ ਕਿਸੇ ਕੰਮ ਨਹੀਂ ਹੈ ਪੱਥਰ। ਤੇ ਜਦੋਂ ਬਹਾਦਰ ਸ਼ਾਹ ਉਸ ਨਦੀ ਵਿੱਚ ਵੜਿਆ ਤੇ ਕੀ ਤੱਕਦਾ, ਅਨੇਕਾਂ ਉਹ ਜਿਹੇ ਹੀਰੇ ਪਏ। ਮੇਰੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਆਪਣਾ ਵੇਖ ਕੇ ਲਵੀ, ਨਦੀ ਹੀਰਿਆਂ ਦੀ ਹੋ ਗਈ। ਐਸੇ ਗੌਤਕ ਰਚੇ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਬੰਦੇ ਬੈਰਾਗੀ ਨੂੰ ਬੜਾ ਮਾਣ ਸੀ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੇ। ਕੋਈ ਆ ਕੇ ਪਲੰਗ ਤੇ ਬੈਠਦਾ ਸੀ ਤਾਂ ਫਿਰ ਆਪਣੇ ਪੀਰਾਂ ਨੂੰ ਰੂਹਾਂ ਨੂੰ ਭੇਜਣਾ, ਚੁੱਕ ਕੇ ਪਲੰਗ ਮੂਦਾ ਕਰ ਦੇਣਾ, ਉਹਦੀ ਨਰਾਦਰੀ ਕਰਨੀ। ਮੇਰੇ ਪਾਤਸ਼ਾਹ ਜਦੋਂ ਜਾ ਬੈਠੇ, ਬੜੇ ਯਤਨ ਕੀਤੇ, ਬੜੇ ਤੰਤਰ ਮੰਤਰ ਕੀਤੇ, ਬੜੀਆਂ ਕਰਾਮਾਤਾਂ ਵਿਖਾਈਆਂ ਜਗਤ ਦੇ ਵਾਲੀ ਨੂੰ, ਤਰਲੋਕੀ ਦੇ ਵਾਲੀ ਨੂੰ ਭਲਾ ਕੌਣ ਹਿਲਾ ਸਕਦਾ ਸੀ। ਆਖਰ ਸਾਹਮਣੇ ਆ ਗਿਆ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਕਿ ਜੀ ਮੇਰਾ ਨਾਮ ਬੰਦਾ ਬੈਰਾਗੀ ਹੈ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਕੋਈ ਘਰ ਆ ਜਾਵੇ ਤੇ ਨਰਾਦਰੀ ਨਹੀਂ ਕਰੀ ਦੀ ਜੇ ਤੂੰ ਬੈਰਾਗੀ ਹੈ। ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ। ਇਤਨੀਆਂ ਕਰਾਮਾਤਾਂ ਸ਼ਕਤੀਆਂ ਪਾ ਕੇ ਤੂੰ ਮਹਾਂਪੁਰਖਾਂ ਦੀ ਆਏ ਗਏ ਦੀ ਨਰਾਦਰੀ ਤੇ ਇਤਨਾ ਖਰਚ ਕਰ ਰਿਹਾ ਸ਼ਕਤੀਆਂ, ਤੇਰੇ ਪੱਲੇ ਕੀ ਰਹਿ ਗਿਆ ਸਿਵਾਏ ਅਸ਼ਾਂਤੀ ਦੇ ਔਰ ਆਤਮਾ ਮਨ ਜਲਨ ਦੇ? ਹੋਰ ਕੁਝ ਨਹੀਂ। ਜੇ ਤੇਰਾ ਨਾਮ ਬੰਦਾ ਬੈਰਾਗੀ ਹੈ ਤਾਂ ਤੂੰ ਬੰਦਾ ਬਣ ਫਿਰ। ਬੰਦਾ ਉਹ ਹੈ ਬੰਦੇ ਛੇ ਜੇ ਪਵੇ ਵਿੱਚ ਬੰਦੀ, ਦੇਖਣ ਕੋਦੀ ਦਾ ਉਹ ਬੰਦੇ ਹਨ ਜਿਹੜੇ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਉਸ ਮਾਲਕ ਦੇ ਦੀਦਾਰ ਦਾ ਆਨੰਦ ਮਾਣਦੇ ਹਨ। ਉਹ ਤੂੰ ਬੈਰਾਗੀ ਹੋ ਕੇ ਕਿਸ ਕੰਮ ਵਿੱਚ ਪੈ ਗਏ? ਮਹਾਰਾਜ ਮੇਰੇ ਸਵਰਗ ਵਾਸੀ ਗੁਰੂ ਨੇ ਮੈਨੂੰ ਜੋ ਵਿਖਾਇਆ, ਜੋ ਸਿਖਾਇਆ, ਮੈਂ ਉਹੀ ਕਰ ਰਿਹਾ। ਉਹ ਮੁਕਤ ਹੋ ਗਿਆ ਨਾ, ਉਹ ਤਾਂ ਚਲੇ ਗਏ ਹਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਮੁਕਤ ਨਹੀਂ ਹੋਏ, ਉਹ ਤਾਂ ਅਜੇ ਇੱਕ ਅਨਾਰ ਦੇ ਵਿੱਚ ਕੀੜੇ ਬਣੇ ਬੈਠੇ ਹਨ। ਕਿਉਂਕਿ ਅੰਤ ਵੇਲੇ ਉਹਦੀ ਵਾਸ਼ਨਾ ਸੀ, ਸਾਹਮਣੇ ਅਨਾਰ ਦਾ ਬੂਟਾ ਸੀ, ਅਨਾਰ ਲੱਗਿਆ ਹੋਇਆ ਸੀ ਤੇ ਉਹਦੀ ਵਾਸ਼ਨਾ ਉਹਦੇ ਵਿੱਚ ਚਲੀ ਗਈ। ਬਈ ਕਿਤਨਾ ਚੰਗਾ ਹੋਵੇ ਇਹ ਅਨਾਰ ਮੈਂ ਖਾ ਲਵਾਂ। ਵਾਹਿਗੁਰੂ ਨੇ ਉਸ ਕੀੜਾ ਬਣਾ ਕੇ ਉੱਥੇ ਬਿਠਾ ਦਿੱਤਾ, ਬੇਸ਼ੱਕ ਵੇਖ ਲੈ। ਬੰਦੇ ਬੈਰਾਗੀ ਨੇ ਇਹ ਸਭ ਕੁਛ ਜਦੋਂ ਵੇਖ ਲਿਆ ਤਾਂ ਚਰਨਾਂ ਤੇ ਦੇਖ ਲਿਆ, ਮੇਰਾ ਦੇ ਸਾਈਂ ਜਿਸ ਗੁਰੂ ਦੀ ਮੈਨੂੰ ਉਡੀਕ ਸੀ, ਕਿਉਂਕਿ ਮੈਂ ਚਾਹੁੰਦਾ ਸਾਂ ਐਸਾ ਗੁਰੂ ਮਿਲਦਾ ਜਿਹਦੇ ਨਾਲ ਮੇਰਾ ਮਨ ਸ਼ਾਂਤ ਹੋ ਜਾਂਦਾ, ਮੇਰਾ ਮਨ ਉਸ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ। ਮੇਰਾ ਇਹ ਸਰੀਰ ਦੇਸ਼ ਕੌਮ ਦੇ ਧਰਮ ਦੇ ਲੇਖੇ ਲੱਗ ਜਾਂਦਾ। ਮੇਰੀ ਅਰਦਾਸ ਕਬੂਲ ਕਰਕੇ ਤੁਸੀਂ ਆਏ ਹੋ, ਕਿਰਪਾ ਕਰੋ। ਮੇਰੇ ਪਾਤਸ਼ਾਹ ਨੇ ਬੰਦੇ ਬਹਾਦਰ ਨੂੰ ਇੱਥੋਂ ਭੇਜਿਆ ਸੀ, ਫਿਰ ਜਾ ਭਾਈ। ਜਿਨ੍ਹਾਂ ਨਿੱਕੀਆਂ ਜਿੱਦਾਂ ਨੇ ਵੱਡੇ ਕੰਮ ਕੀਤੇ ਹਨ, ਜੋਰਾਵਰ ਸਿੰਘ, ਫਤਿਹ ਸਿੰਘ, ਕੰਧਾਂ ਵਿੱਚ ਚਿਣਾਏ ਹਨ ਜਿਨ੍ਹਾਂ ਜ਼ਾਲਮਾਂ ਨੇ, ਜਾ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਆ। ਜਿਨ੍ਹਾਂ ਜਿਨ੍ਹਾਂ ਜ਼ਾਲਮਾਂ ਨੇ ਧਰਮ ਵਿੱਚ ਵਿਘਨ ਪਾਇਆ ਉਹਨਾਂ ਨੂੰ ਹੁਣ ਤੂੰ ਸੋਧਣਾ। ਮੇਰੇ ਪਾਤਸ਼ਾਹ ਨੇ ਪੰਜ ਤੀਰ ਬਖਸ਼ੇ, ਖਾਲਸੇ ਨੂੰ ਤਾਬਿਆ ਕਰਕੇ ਜਥੇਦਾਰ ਬਾਬਾ ਬੰਦਾ ਬਹਾਦਰ ਸਿੰਘ ਬਣਾ ਕੇ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ, ਤੇ ਫਿਰ ਤੋਰਿਆ ਪੰਜਾਬ ਵੱਲ। ਤੇ ਕਿਵੇਂ ਆਪਨੇ ਫਿਰ ਇੱਟ ਨਾਲ ਇੱਟ ਖੜਕਾਈ, ਜਿੱਥੇ ਜਿੱਥੇ ਵੀ ਜ਼ਾਲਮਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਅੱਜ ਤੁਸੀਂ ਸਰਹੰਦ ਵਿੱਚ ਵੇਖ ਸਕਦੇ ਹੋ। ਤੋ ਪਿਆਰੀ ਸਾਧ ਸੰਗਤ, ਉਹ ਪਵਿੱਤਰ ਧਰਤੀ ਸੱਚਖੰਡ ਹਜ਼ੂਰ ਸਾਹਿਬ ਦੀ, ਜਿੱਥੇ ਮੇਰੇ ਪਾਤਸ਼ਾਹ ਨੇ ਅਖੀਰਲਾ ਸਮਾਂ ਬਿਤਾਇਆ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰੋ। ਆਪ ਤਾਂ ਹੁਣ ਕਹਿ ਰਹੇ ਹੋ ਬਈ ਅਸੀਂ ਸੱਚਖੰਡ ਪਿਆਣਾ ਕਰਨ ਜਾ ਰਹੇ ਹਾਂ, ਸਾਨੂੰ ਕਿਤੇ ਲੜ ਲਾ ਚੱਲੇ? ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ, ਹਾਂ ਬਈ पांच पैसे नारियल लेके आओ ते गुरु ग्रंथ साहब के पांच पैसे नारियल रख के परदखना करके मथा टेक दिता ते आख्या सब सिखन को हुक्म है गुरु मान्यो ग्रंथ। प्यारी साध संगत जी ए जो कैसेट है समर्पित है जो 2008 नो मेरे साहब जी दा ज्योति जोत समाउण दा गुरपुरब आ रहा है ये समर्पित है 300 साल गुरपुरब आ रहा है गुरु गोविंद सिंह महाराज दा ज्योति जोत समाउण दा ये 2008 नो गुरपुरब है और नाल ही ओही थोड़े जे दिनां दा फासला पहले जदों मेरे पातशाह ने गुरु ग्रंथ साहब नूं गुरियाई दित्ती गुरु थापना कीती गुरु ग्रंथ साहब दी ताजपोशी होई ए दिन भी 2-4 दिन पहला आवेगा तो ए एक महान गुरपुरब है साडे जीवन विच पता नहीं अगे किसे ने वेखना कि नहीं वेखना। मैं बेनती करांगा इस तो पहला पहला कम से कम हर गुरसिख नूं जपजी साहब दा पाठ जरूर कंठ करना चाहिए गुरु का अमृत जरूर छकना चाहिए गुरु वाले बन जाइए। गुरु ग्रंथ साहब महाराज दे चरनी लगीए पाठ करिए क्योंकि हर गुरसिख नूं चाहिए जीवन विच एक वेरा जरूर गुरु ग्रंथ साहब का पाठ करे। हर गुरसिख का फर्ज है कि सचखंड हजूर साहब जाके सतगुरां दे चरणां विच बह के हाजरी भरे। पुरातन महापुरख गुरसिख क्या करते सन भाई 60 साल तक तेनू गुरु गोबिंद सिंह उड़ीक रहा हजूर साहब जरूर जाया करते। बाबा नंद सिंह महाराज कहंदे सन साडा मक्का है सचखंड हजूर साहब इत्थे जरूर यात्रा करनी है। तो जेड़ा जेड़ा भी इत्थे आउंदा है प्यारी साध संगत वो गुरु वाला बन के जांदा है। अनेकां मिसालां हन अनेकां मिसालां जेड़े महापुरख भी सहजदारी सन सेवा पंथी सन इत्थे आके मत्था टेकिया ते आवाज आई गुरमुखा हुण खंडे बाटे दा अमृत छक के सिंह सज जा। भाई करम चंद साहब जी सेवा पंथियां दे सरमोल जदों मत्था टेकिया तां आवाज आई भाई हुण खंडे बाटे दा अमृत छक लै ते लखां संगतां उहनां दीआं सहजदारी सन सेवकां ने बेनती भी कीती महाराज सारे ही टुट जाणगे जे तुसीं अमृत छकिया ते कहण लगे मैं गुरु गोबिंद सिंह सच्चे पिता दी गोदी नूं त्याग नहीं सकदा मैं गोदी विच बैठना चाहना अमृत छकिया आपने ते श्री बाबा हरदर्शन सिंह जी सेवा पंथी बने। टुटना तो की सी सगों अनेकां सहजदारी गुरु के सिखां ने भी अमृत पान कर लिया ते ओ भी गुरु के सिख बन गए। ए ओ पवित्र धरती है जिथों भाई छनेहा दे रिया मेरे ते भी कृपा करो सच्चे पातशाह मैं भी तुहाडे चरणां विच आके हाजरी भर सकां। हजूर साहिब जाण वालिओ तुसी चले हो सच खंड देश नूं मेरा संदेशा देना मेरे कल की तार दशमेश नूं तुसी चले हो सच खंड देश नूं देवना मेरे कल की तार दशमेश नूं। ਜੀ ਸਤ ਸੰਗ ਜੀ ਇੱਥੇ ਹੋਰ ਵੀ ਬਹੁਤ ਅਬੋਲਕ ਵਸਤੂਆਂ ਸਤਿਗੁਰਾਂ ਦੀਆਂ ਦਰਸ਼ਨ ਹੁੰਦੀਆਂ ਹਨ। ਮੇਰੇ ਪਾਤਸ਼ਾਹ ਨੇ ਜੋ ਦਸ਼ਮ ਗ੍ਰੰਥ ਦੀ ਸਥਾਪਨਾ ਕੀਤੀ ਇਹ ਥੋੜੇ ਸਮੇਂ ਵਿੱਚ ਆਪਣੇ ਪਿਤਾ ਨੂੰ ਦਿੱਲੀ ਭੇਜਣਾ ਖਾਲਸਾ ਪੰਥ ਦੀ ਸਾਜਨਾ ਕਰਨੀ ਫਿਰ ਦਸ਼ਮ ਗ੍ਰੰਥ ਦੀ ਸਾਜਨਾ ਕਰਨੀ ਇਤਨੇ ਕੰਮ ਜਿਹੜੇ ਯੁੱਗਾਂ ਵਿੱਚ ਕੋਈ ਨਹੀਂ ਕਰ ਸਕਿਆ ਉਹ ਮੇਰੇ ਪਾਤਸ਼ਾਹ ਨੇ ਥੋੜੀ ਉਮਰ ਵਿੱਚ ਕੀਤੇ। ਇੱਥੇ ਦਸ਼ਮ ਗ੍ਰੰਥ ਸਾਹਿਬ ਜੀ ਵੀ ਹਨ, ਸ਼ਰਬ ਲੋਕ ਗ੍ਰੰਥ ਸਾਹਿਬ ਜੀ ਵੀ ਹਨ ਔਰ ਅਬਚਲ ਨਗਰ ਵਿਖੇ ਸੋਨੇ ਦੇ ਪੱਤਰੇ ਤੇ ਸੁਨਹਿਰੀ ਕਲਾਕ੍ਰਿਤ ਦਾ ਅਨੋਖਾ ਨਮੂਨਾ ਹੈ ਜੋ ਆਪ ਵੇਖ ਕੇ ਠੰਡ ਪੈ ਜਾਂਦੀ ਹੈ। ਮੇਰੇ ਸਤਿਗੁਰੂ ਜੋ ਨੀਲੇ ਤੇ ਸਵਾਰ ਹੁੰਦੇ ਸਨ ਉਸ ਅੰਸ਼ ਵਿੱਚੋਂ ਘੋੜਾ ਵੀ ਹੈ ਔਰ ਸੋਨੇ ਦੀ ਕੱਠ ਜੋ ਦਰਸ਼ਨ ਲਾਇਕ ਹੈ। ਸਤਿਗੁਰਾਂ ਦੇ ਅਮੋਲਕ ਤੀਰ ਹਨ ਇੱਥੇ, ਪੁਰਾਤਨ ਇਤਿਹਾਸਕ ਬੰਦੂਕਾਂ ਪਈਆਂ ਹਨ, ਪੁਰਾਤਨ ਇਤਿਹਾਸਕ ਤੋਪ ਪਈ ਹੈ, ਹੋਰ ਬੇਅੰਤ ਕਈ ਹਜ਼ਾਰ ਸ਼ਸਤਰ ਪਏ ਹਨ। ਇਵੇਂ ਨਹੀਂ ਮਹਾਰਾਜ ਨੇ ਕਿਹਾ ਸਹਿਬ ਸਰੋਈ ਸਹਿਤੀ ਇਹੀ ਹਮਾਰੇ ਵੀ ਅਨੇਕਾਂ ਹੋਰ ਵਸਤੂਆਂ ਹਨ। ਜਦੋਂ ਆਪ ਜਾਓਗੇ ਨਾ ਤੇ ਅਨੇਕਾਂ ਗੁਰਦੁਆਰਿਆਂ ਦੇ ਗੁਰਦੁਆਰਾ ਭਜਨਗੜ ਨਾਨਕ ਸਰ ਹੋਰ ਕਈ ਅਨੇਕਾਂ ਗੁਰਦੁਆਰੇ ਹਨ ਬਾਬਾ ਨਿਧਾਨ ਸਿੰਘ ਜੀ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ। ਮਹਾਰਾਜ ਨੇ ਕਿਹਾ ਤੂੰ ਜਾ ਲੰਗਰ ਚਲਾ, ਖੀਸ਼ਾ ਮੇਰਾ ਹੋਏਗਾ ਹੱਥ ਤੇਰਾ ਹੋਏਗਾ, ਕਦੀ ਘਾਟਾ ਨਹੀਂ ਪਏਗਾ। ਐਸੇ ਅਸਥਾਨ ਤੇ ਜਦੋਂ ਕੋਈ ਪਹੁੰਚਦਾ ਤਾਂ ਕਿਤਨੀਆਂ ਬਰਕਤਾਂ ਪੈਂਦੀਆਂ ਹਨ, ਕਿਤਨੀਆਂ ਰਹਿਮਤਾਂ ਬਰਸਦੀਆਂ ਹਨ, ਕਿਤਨੀ ਕਿਰਪਾ ਹੁੰਦੀ ਹੈ ਇਹ ਜਾਣ ਵਾਲਿਆਂ ਨੂੰ ਪਤਾ ਹੈ। ਇਸੇ ਲਈ ਲੱਖਾਂ ਸੰਗਤਾਂ ਰੋਜ਼ ਜਾਂਦੀਆਂ ਹਨ ਗੁਰੂ ਕੇ ਦਰ ਤੇ ਜਾ ਕੇ ਜੋ ਵੀ ਅਰਦਾਸਾਂ ਕਰਦੀਆਂ ਸਤਿਗੁਰੂ ਭਾਵਨੀਆਂ ਪੂਰੀਆਂ ਕਰਦਾ ਹੈ। ਇਸ ਲਈ ਇੱਕ ਪ੍ਰੇਰਨਾ ਹੈ ਕਿ ਜੇ ਗੁਰੂ ਕੇ ਸਿੱਖ ਹੋ ਅਵਲ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਾ, ਤੇ ਜੇ ਭਾਈ ਉੱਥੇ ਜਾ ਕੇ ਛਕੋਗੇ ਮੇਰੇ ਪਾਤਸ਼ਾਹ ਕਿਤਨੇ ਪ੍ਰਸੰਨ ਹੋਣਗੇ, ਕਿਤਨੀਆਂ ਬਰਕਤਾਂ ਤੁਹਾਡੀ ਝੋਲੀ ਵਿੱਚ ਪਾਉਣਗੇ, ਤੁਹਾਡਾ ਲੋਕ ਪਰਲੋਕ ਛੋੜ ਜਾਏਗਾ। ਇਸ ਲਈ ਮੈਂ ਵੀ ਇੱਕ ਬੇਨਤੀ ਕਰ ਰਿਹਾ ਕਿ ਤੇਰੀ ਬਖਸ਼ਿਸ਼ ਹੋ ਜਾਏ, ਮੇਰੇ ਵੀ ਪੁੰਨ ਵੱਧ ਜਾਣ ਤੇ ਮੈਂ ਤੇਰੇ ਦਰ ਦਾ ਦੀਦਾਰ ਕਰ ਸਕਾਂ, ਤੇਰੇ ਚਰਨਾਂ ਤੇ ਨਮਸਕਾਰ ਕਰ ਸਕਾਂ। ਹਜੂਰ ਸਭ ਜਾਣ ਵਾਲਿਓ ਤੁਸੀਂ ਚੱਲੇ ਹੋ ਸੱਚ ਖੰਡ ਦੇਸ ਨੂੰ, ਮੇਰਾ ਸੰਦੇਸ਼ਾ ਦੇਵਣਾ ਮੇਰੇ ਕਲਗੀ ਤਾਰ ਦਸ਼ਮੇਸ਼ ਨੂੰ। ਤੁਸੀਂ ਚੱਲੇ ਹੋ ਸੱਚ ਖੰਡ ਦੇਸ ਨੂੰ, ਮੇਰਾ ਸੰਦੇਸ਼ਾ ਦੇਵਣਾ ਮੇਰੇ ਕਲਗੀ ਤਾਰ ਦਸ਼ਮੇਸ਼ ਨੂੰ। ਹਜੂਰ ਸਾਹਿਬ ਜਾਣ ਵਾਲਿਓ।